ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 841 ਅੰਗ ਤੇ ਬਿਲਾਵਲ ਰਾਗ ਦੇ ਵਿੱਚ ਵਾਰ 7, ਜਿਵੇਂ ਗੁਰਾਂ ਨੇ 12ਵਾਂ ਉਚਾਰਨ ਕੀਤਾ ਹੈ 7 ਵਾਰ ਉਚਾਰਨ ਕੀਤੇ, ਇਸੇ ਪ੍ਰਕਾਰ ਦਿਨ ਰਹਿਣ ਬਾਣੀ ਥਿੱਤੀ ਗੌੜੀ ਅਤੇ ਥਿੱਤੀ ਪਹਿਲੇ ਪਾਤਸ਼ਾਹ ਦੀ ਥਿੱਤੀ ਕਬੀਰ ਜੀ ਦੀ ਸ਼ਰਵਣ ਕੀਤੀ ਹੈ। ਵਾਰ 7 ਕਬੀਰ ਜੀ ਨੇ ਵੀ ਉਚਾਰਨ ਕੀਤੇ ਨੇ। ਘਰ 10ਵਾਂ, 10ਵੇਂ ਘਰ ਸੁਰਤਾਰ ਜਗਾਉਣ ਦਾ ਹੁਕਮ ਹੈ ਰਾਗੀ ਸਿੰਘਾਂ ਲਈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ। ਸੋ ਇਸ ਬਾਣੀ ਵਿੱਚ 7 ਵਾਰਾਂ ਦਾ ਜ਼ਿਕਰ ਕੀਤਾ ਸਤਿਗੁਰੂ ਮਹਾਰਾਜ ਨੇ, ਇਸ ਲਈ ਵਾਰ 7 ਇਸ ਬਾਣੀ ਦਾ ਸਿਰਲੇਖ ਹੈ। ਸੋ ਬੇਨਤੀ ਕੀਤੀ ਸੰਗਤ ਨੇ, ਆਪ ਇਹੋ ਜਿਹੀ ਬਾਣੀ ਉਚਾਰੋ ਜਿਸ ਵਿੱਚ 7 ਵਾਰ ਦਿਨ ਆ ਜਾਣ ਅਤੇ ਜਿਹਦੇ ਪੜ੍ਹਨ ਕਰਕੇ 7 ਵਾਰ ਵੀ ਸਫਲ ਹੋ ਜਾਣ। ਸੋ ਮਹਾਰਾਜ ਨੇ ਬਾਣੀ ਉਚਾਰਨਾ ਕੀਤੀ ਹੈ। ਸੋ ਜਿੰਨੀਆਂ ਐਸੀਆਂ ਬਾਣੀਆਂ ਹੁੰਦੀਆਂ ਨੇ, ਨਿਤਨੇਮ ਵਿੱਚ ਸ਼ਾਮਿਲ ਕਰ ਲੈਣੀਆਂ, ਚੰਗੀਆਂ ਹੁੰਦੀਆਂ, ਕਦੇ ਵੀ ਦਿਹਾੜੀ 'ਚ ਪੜ੍ਹ ਲਓ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਹਨ, ਬਾਣੀ ਜਿੰਨੀ ਵੱਧ ਤੋਂ ਵੱਧ ਪੜ੍ਹੋ ਚੰਗੀ ਹੁੰਦੀ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਆਦਿੱਤ ਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੈ ਅਵਰਨਾ ਕੋਈ। ਸੋ ਆਦਿੱਤ ਅਧਿਕ ਲਾ ਕੇ ਬੋਲਣਾ ਆਦਿਤ, ਕਿਉਂਕਿ ਕਈ ਵਾਰ ਹੁੰਦਾ ਆਦਿਤ ਵਾਰ ਹੋ ਜਾਂਦਾ। ਸੋ ਆਦਿੱਤਯ ਵਾਰ ਆਦਿ ਪੁਰਖ ਹੈ ਸੋਏ। ਸੋ ਇਸ ਪ੍ਰਕਾਰ ਦਿੱਤੀ ਅਤੇ ਅਦਿੱਤੀ ਜਿਹੜੇ ਹੋਏ ਨੇ, ਇਹਨਾਂ ਤੋਂ ਫਿਰ ਇਹ ਸਾਰਾ ਪ੍ਰਸੰਗ ਬਚਿੱਤਰ ਨਾਲ ਲਿਖਿਆ ਮਹਾਰਾਜ ਨੇ। ਐਤਵਾਰ ਸੂਰਜ ਦਾ ਦਿਨ ਹੋਣ ਕਰਕੇ ਅਦਿੱਤੀ ਦਾ ਪੁੱਤਰ ਸੀ, ਆਦਿਤ ਵਾਰ ਤਾਂ ਕਹਿੰਦੇ ਨੇ। ਐਤਵਾਰ ਦੁਆਰਾ ਕਥਨ ਕਰਦੇ ਹੋ ਆਪਣਾ ਜੋ ਪਰਮਾਤਮਾ ਅਨਾਦੀ ਪੁਰਖ ਹੈ, ਸਭ ਪੁਰਖਾਂ ਦੀ ਆਦਿ ਰੂਪ ਹੈ, ਉਹ ਆਪ ਹੀ ਸਾਰੇ ਵਰਤ ਰਿਹਾ, ਉਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਭਾਈ। ਪੋਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ। ਪੋਤ ਪੋਤ ਹੁੰਦਾ ਤਾਣੇ ਪੇਟੇ ਦੇ ਸੂਤ ਵਾਂਗੂ ਸਾਰੇ ਜਗਤ ਵਿੱਚ ਵਿਆਪ ਰਿਹਾ। ਕਰਤਾ ਪੁਰਖ ਜੋ ਆਪ ਕਰਦਾ ਉਹੀ ਹੁੰਦਾ। ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਜੋ ਨਾਮੀ ਦੇ ਨਾਮ ਵਿੱਚ ਰੱਤੇ ਨੇ, ਉਹਨਾਂ ਨੂੰ ਸਦਾ ਤੋਂ ਹੁੰਦਾ ਭਾਵ ਕਿ ਨਿੱਤ ਰਹਿਣ ਵਾਲਾ ਸੁੱਖ ਪ੍ਰਾਪਤ ਹੁੰਦਾ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਗੁਰਮੁਖ ਬੂਝੈ ਤੋਂ ਭਾਵ ਸਮਝਦਾ ਹੈ। ਹਿਰਦੈ ਜਪਨੀ ਜਪੋ ਗੁਣ ਪਾਸਾ, ਪ੍ਰਤੱਖ ਜਪਨੀ ਹੁੰਦੀ ਮਾਲਾ ਲੈ ਕੇ ਜਾਪ ਕਰੋ, ਅਤੇ ਹਿਰਦੇ ਵਿੱਚ ਗੁਣ ਤਾਸਾ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਜਪੋ। ਹਿਰਦੇ ਰੂਪ ਜਪਨੀ ਜਿਹੜੀ ਮਾਲਾ ਲੈ ਕੇ ਗੁਣਤਾਸ ਹੁੰਦਾ ਵਾਹਿਗੁਰੂ ਨੂੰ ਜਪੋ, ਗੁਣਾਂ ਦਾ ਤਾਸ ਹੁੰਦਾ ਖਜ਼ਾਨਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਹਰ ਅਗਮ ਅਗੋਚਰ ਅਪਰੰਪਰ ਸਵਾਮੀ, ਜਨ ਪਗ ਲੱਗ ਧਿਆਵੋ ਹੋਏ ਦਾਸਨ ਦਾਸਾ ਰਹਾਉ। ਜੋ ਹਰੀ ਅਕਾਲ ਪੁਰਖ ਮਹਾਰਾਜ ਦੇ ਚਰਨ ਨੇ ਨਾ, ਸੋ ਜੋ ਹਰੀ ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਸੋ ਅਪਰ ਜੋ ਸੰਸਾਰ ਤੋਂ ਪਰਾ ਰੂਪ ਸਭ ਦਾ ਸਵਾਮੀ ਹੈ, ਇਸ ਪ੍ਰਕਾਰ ਉਹਦੇ ਜਿਹੜੇ ਜਨ ਹੁੰਦੇ ਨੇ, ਉਹਦੇ ਜਿਹੜੇ ਸੇਵਕ ਨੇ ਪਿਆਰੇ ਨੇ, ਸੰਤ ਜਨਾ ਮਿਲ ਹਰ ਜਸ ਗਾਇਓ, ਹਰ ਹਰ ਜਨ ਦੂਈ ਏਕ ਹੈ। ਉਹ ਜਿਹੜੇ ਰੱਬ ਦੇ ਪਿਆਰੇ ਨੇ, ਸੰਤ ਜਨਾਂ ਦੀ ਚਰਨੀ ਲੱਗ ਕੇ ਅਤੇ ਦਾਸਾਂ ਦਾ ਦਾਸ ਹੋ ਕੇ ਉਹਨੂੰ ਧਿਆਉਣਾ ਕਰੋ, ਇਹ ਐਤਵਾਰ ਦੁਆਰਾ ਉਪਦੇਸ਼ ਦਿੱਤਾ ਹੈ। ਸੋਮਵਾਰ ਸੱਚ ਰਹਿਆ ਸਮਾਏ, ਇਸ ਕੀ ਕੀਮਤ ਕਹੀ ਨਾ ਜਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਉਪਦੇਸ਼ ਜੋ ਹੈ ਇਹ ਸੋਮਵਾਰ ਦੁਆਰਾ ਉਪਦੇਸ਼ ਕਰਦੇ ਹਨ, ਕਿਉਂਕਿ ਦੁਨੀਆ ਉਦੋਂ ਇਹਨਾਂ ਦਿਨਾਂ ਵਿੱਚ ਹੋਰ ਇੱਧਰ ਉੱਧਰ ਵਿਸ਼ਵਾਸ ਜ਼ਿਆਦਾ ਕਰਦੀ ਸੀ। ਚੱਲ ਰਹੀ ਰੀਤੀ ਨੂੰ ਸਤਿਗੁਰੂ ਮਹਾਰਾਜ ਨੇ ਪ੍ਰਕਰਨ ਨੂੰ ਬੰਦ ਕਰਨ ਦੀ ਬਜਾਏ ਉਹਦੇ ਵਿੱਚ ਨਾਮਦਾਨ ਬਖਸ਼ਿਸ਼ ਕਰ ਦਿੱਤਾ ਹੈ। ਸੋਮਵਾਰ ਦੁਆਰਾ ਕਥਨ ਕਰਦੇ ਨੇ ਕਿ ਸੱਚਾ ਪ੍ਰਭੂ ਪਰਮੇਸ਼ਰ ਸਾਰਿਆਂ ਵਿੱਚ ਸਮਾ ਰਿਹਾ, ਉਹਦੀ ਉਪਮਾ ਕਥਨ ਨਹੀਂ ਕੀਤੀ ਜਾਂਦੀ। ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵ ਹੈ ਤਿਸ ਪੱਲੈ ਪਾਏ। ਆਖ ਆਖ ਕੇ ਅਖਿਆਣਿਆਂ ਦੁਆਰਾ ਆਖ ਕੇ ਸਭ ਉਸ ਵਿੱਚ ਲਿਵ ਲਗਾ ਰਹੇ ਨੇ। ਆਖ ਹੁੰਦਾ ਮੂੰਹੋਂ ਤਾਂ ਸਭ ਕੋਈ ਲਿਵ ਲਗਾ ਕੇ ਉਹਦੇ ਜਸ ਨੂੰ ਆਖ ਰਹੇ ਨੇ, ਪਰ ਜਿਹਨੂੰ ਆਪਣਾ ਆਪ ਦਿੰਦਾ ਉਹਦੇ ਬੁੱਧੀ ਰੂਪ ਪੱਲੇ ਵਿੱਚ ਪੈਂਦਾ। ਅਗਮ ਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਮਨ ਕਰਕੇ ਅਗਮ, ਇੰਦਰੀਆਂ ਕਰਕੇ ਅਗੋਚਰ, ਜੋ ਵਾਹਿਗੁਰੂ ਹੈ ਉਹ ਗੁਰੂ ਤੋਂ ਬਿਨਾਂ ਆਪਣੇ ਆਪ ਜਾਣਿਆ ਨਹੀਂ ਜਾਂਦਾ ਹੈ, ਗੁਰਾਂ ਦੇ ਸ਼ਬਦ ਕਰਕੇ ਜਾਣਿਆ ਜਾਂਦਾ ਹੈ। ਇਹ ਹਰੀ ਸਾਰਿਆਂ ਵਿੱਚ ਸਮਾ ਰਿਹਾ। ਗੁਰਾਂ ਦੇ ਉਪਦੇਸ਼ ਕਰਕੇ ਇਹ ਜੀਵ ਹਰੀ ਵਿੱਚ ਸਮਾਉਂਦਾ ਰਹਿੰਦਾ। ਮੰਗਲ ਮਾਇਆ ਮੋਹ ਉਪਾਇਆ, ਆਪੇ ਸਿਰ ਸਿਰ ਧੰਦਾ ਲਾਇਆ। ਸੋ ਮੰਗਲਵਾਰ ਦੁਆਰਾ ਕਥਨ ਕਰਦੇ ਨੇ ਕਿ ਮੋਹਣੇ ਵਾਲੀ ਮਾਇਆ ਨੇ ਸਾਰੇ ਜਗਤ ਨੂੰ ਉਪਾਇਆ। ਸੋ ਮੋਹਣੇ ਵਾਲੀ ਮਾਇਆ ਦੁਆਰੇ ਪਰਮੇਸ਼ਰ ਨੇ ਸਾਰੇ ਜਗਤ ਨੂੰ ਪੈਦਾ ਕੀਤਾ। ਸਭ ਦੇ ਹਿਰਦੇ ਵਿੱਚ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ। ਆਪ ਬੁਝਾਏ ਸੋਈ ਬੂਝੈ, ਗੁਰ ਕੈ ਸ਼ਬਦ ਦਰ ਘਰ ਸੂਝੈ। ਆਪ ਹੀ ਉਸਨੇ ਸਿਰਜ ਸਿਰਜ ਕੇ ਸਾਰੀ ਦੁਨੀਆਂ ਨੂੰ ਫਿਰ ਸਿਰ ਬ ਸਿਰ ਹੁੰਦਾ, ਹਰੇਕ ਦੇ ਸਿਰ ਸਿਰ ਵੱਖੋ ਵੱਖਰੇ ਧੰਦਿਆਂ ਵਿੱਚ ਲਾਇਆ ਹੋਇਆ। ਜਿਹਨੂੰ ਆਪ ਸਮਝਾਉਂਦਾ ਉਹੀ ਸਮਝਦਾ, ਅਤੇ ਗੁਰਾਂ ਦੇ ਉਪਦੇਸ਼ ਕਰਕੇ ਘਰ ਦੇ ਦਰ ਹੁੰਦਾ ਅੰਦਰ, ਅੰਦਰ ਹੀ ਸੁੱਝ ਆਉਂਦਾ ਸਾਰਾ ਕੁਛ। ਹੈ ਤਾਂ ਅੰਦਰ ਹੀ ਹੈ ਸਾਰਾ ਕੁਛ ਆਪਣੇ, ਪਰ ਸੁੱਝਦਾ ਨਹੀਂ ਹੈ ਆਪਾਂ ਨੂੰ। ਸੋ ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ ਕਿ ਸੁੱਝੇ ਕਿਵੇਂ ਮਹਾਰਾਜ। ਪ੍ਰੇਮ ਭਗਤ ਕਰੇ ਲਿਵ ਲਾਏ, ਹਉਮੈ ਮਮਤਾ ਸ਼ਬਦ ਜਲਾਏ। ਮਹਾਰਾਜ ਜੀ ਫਰਮਾਉਂਦੇ ਹਨ ਲਿਵ ਲਾ ਕੇ ਚੰਗੀ ਤਰ੍ਹਾਂ ਉਹ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰੇ, ਅਤੇ ਸ਼ਬਦ ਦੁਆਰਾ ਹੰਗਤਾ ਮਮਤਾ ਨੂੰ ਜਲਾਏ ਭਾਵ ਸਾੜ ਦੇਵੇ। ਬੁੱਧ ਵਾਰ ਆਪੇ ਬੁੱਧ ਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ। ਸੋ ਮਹਾਰਾਜ ਫਰਮਾਉਂਦੇ ਹਨ ਪਾਵਨ ਬਚਨ ਇਹ ਬੁੱਧ ਵਾਰ ਦੁਆਰਾ ਕਥਨ ਕਰਦੇ ਨੇ। ਉਹ ਵਾਹਿਗੁਰੂ ਆਪ ਹੀ ਜਿਹਨੂੰ ਸਾਰ ਸ੍ਰੇਸ਼ਟ ਆਤਮ ਵਿਛੈਣੀ ਬੁੱਧੀ ਦਿੰਦਾ, ਉਹ ਗੁਰਮੁਖ ਗੁਰਾਂ ਦੁਆਰੇ ਸ਼ਬਦ ਦੇ ਵਿਚਾਰ ਨੇ ਰੂਪ ਫਿਰ ਸ਼ੁਭ ਕਰਨੀ ਨੂੰ ਕਰਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੋ ਸਾਰੇ ਦਿਨਾਂ ਦੇ ਹਿਸਾਬ ਨਾਲ ਬਖਸ਼ਿਸ਼ ਕਰ ਰਹੇ ਹਨ, ਇਹਦਾ ਵੀ ਗੋਝ ਭੇਦ ਹੁੰਦਾ ਹੈ ਕਿ ਪੁਰਾਣੇ ਲੋਕ ਦਿਨ ਪੜ੍ਹਦੇ ਸੀ, ਤਿੱਤਾਂ ਵਾਰਾਂ ਪੜ੍ਹਦੇ ਸੀ ਕਿ ਸਾਡੇ 'ਤੇ ਇਹ ਸਖਤੀ ਨਾ ਕਰੇ, ਸਾਡੇ 'ਤੇ ਇਹ ਨਾ ਹੋਵੇ। ਮਹਾਰਾਜ ਨੇ ਉਹ ਸਾਰਾ ਕੁਝ ਚੁੱਕ ਕੇ ਬਾਣੀ 'ਚ ਲਿਆਉਂਦਾ। ਇਹਦੇ ਨਾਲ ਕੀ ਹੈ, ਆਪਣੇ ਆਪ ਹੀ ਸਭ ਐਡਜਸਟ ਹੋਈ ਜਾਂਦਾ। ਸਿਰਫ ਤੁਸੀਂ ਪਾਠ ਕਰਨਾ ਬਸ। ਸਤਿਗੁਰੂ ਕਹਿੰਦੇ ਤੁਸੀਂ ਬਾਣੀ ਪੜ੍ਹਨੀ ਹੈ, ਇਹਦੇ ਨਾਲ ਹੀ ਕਿਰਪਾ ਹੋ ਜਾਣੀ ਸਾਰੇ ਪੱਖ ਤੋਂ। ਥੋੜ੍ਹੀ ਸਮਝਦਾਰੀ ਨਾਲ ਜੇ ਚੱਲੀਏ ਤਾਂ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ। ਬੁੱਧ ਵਾਰ ਆਪੇ ਬੁੱਧ ਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ। ਬੁੱਧ ਵਾਰ ਦੁਆਰਾ ਕਥਨ ਕਰਦੇ ਨੇ, ਉਹ ਵਾਹਿਗੁਰੂ ਆਪ ਹੀ ਜਿਹਨੂੰ ਸਾਰ ਸ੍ਰੇਸ਼ਟ ਆਤਮ ਵਿਛੈਣੀ ਬੁੱਧੀ ਦਿੰਦਾ, ਉਹ ਗੁਰਮੁਖ ਗੁਰਾਂ ਦੁਆਰੇ ਸ਼ਬਦ ਦੇ ਵਿਚਾਰ ਨੇ ਰੂਪੀ ਸ਼ੁਭ ਕਰਨੀ ਨੂੰ ਕਰਦਾ ਹੈ। ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੈ ਹਉਮੈ ਮਲਖ ਹੋਏ। ਨਾਮੀ ਦੇ ਨਾਮ ਵਿੱਚ ਰਚਣ ਮਿਚਣ ਕਰਕੇ, ਤਦਾਕਾਰ ਹੋਣ ਕਰਕੇ ਫਿਰ ਮਨ ਹੌਲੀ ਹੌਲੀ ਸ਼ੁੱਧ ਹੋ ਜਾਂਦਾ, ਕਿਉਂਕਿ ਨਾਮ ਸ਼ੁੱਧ ਹੈ। ਸੋ ਇਸ ਪ੍ਰਕਾਰ ਜਿਵੇਂ ਪਾਣੀ ਸ਼ੁੱਧ ਹੁੰਦਾ, ਪਾਣੀ ਦੂਜੇ ਨੂੰ ਵੀ ਨਿਰਮਲ ਕਰਦਾ, ਸਾਬਣ ਵੀ ਸ਼ੁੱਧ ਕਰਦਾ, ਇਸ ਤਰ੍ਹਾਂ ਨਾਮ ਰੂਪੀ ਸਾਬਣ ਲਾ ਦਿੰਦੇ ਹਾਂ ਆਪਾਂ ਤਾਂ ਸ਼ੁੱਧ ਹੋ ਜਾਂਦਾ। ਹਉਮੈ ਰੂਪੀ ਮੈਲ ਨੂੰ ਖੋਹ ਕੇ ਹਰੀ ਗੁਣਾਂ ਨੂੰ ਗਾਉਣਾ ਕਰੇ। ਦਰ ਸੱਚੈ ਸਦ ਸੋਭਾ ਪਾਏ, ਨਾਮ ਰਤੇ ਗੁਰ ਸ਼ਬਦ ਸੁਹਾਏ। ਉਹ ਸੱਚੇ ਦਰਬਾਰ ਵਿੱਚ ਸਦਾ ਸੋਭਾ ਪਾਉਂਦਾ, ਸ਼ੋਭਨੀਕ ਗੁਰ ਉਪਦੇਸ਼ ਕਰਕੇ ਨਾਮੀ ਪਰਮਾਤਮਾ ਵਿੱਚ ਰੱਤੇ ਤੋਂ ਭਾਵ ਅਭੇਦ ਹੋ ਜਾਂਦੇ ਨੇ ਉਹ ਜੀਵ। ਲਾਹਾ ਨਾਮ ਪਾਏ ਗੁਰਦੁਆਰ, ਆਪੇ ਦੇਵੈ ਦੇਵਨਹਾਰ। ਦੇਣ ਵਾਲਾ ਵਾਹਿਗੁਰੂ ਆਪ ਕਿਰਪਾ ਕਰਕੇ ਦੇਵੇ ਤਾਂ ਜੀਵ ਗੁਰਾਂ ਦੁਆਰੇ ਨਾਮ ਦਾ ਲਾਹਾ ਲੈਂਦਾ, ਲਾਭ ਪਾਉਂਦਾ। ਜੋ ਦੇਵੈ ਤਿਸ ਕੋ ਬਲ ਜਾਈਐ, ਗੁਰਪ੍ਰਸਾਦੀ ਆਪ ਗਵਾਈਐ। ਜੋ ਦੇਣੇ ਵਾਲਾ ਹੈ ਉਸ ਤੋਂ ਬਲਿਹਾਰ ਜਾਓ ਭਾਈ, ਬਲਿਹਾਰ ਜਾਣਾ ਕਰੀਏ ਵਾਹਿਗੁਰੂ ਜੀ ਤੋਂ। ਗੁਰਾਂ ਦੀ ਕਿਰਪਾ ਦੁਆਰਾ ਆਪ ਹੁੰਦਾ ਹੰਕਾਰ ਜਿਹੜਾ ਅੰਦਰ ਲਾ, ਇਹਨੂੰ ਗਵਣਾ ਕਰੀਏ। ਨਾਨਕ ਨਾਮ ਰੱਖੋ ਔਰ ਧਾਰ, ਦੇਵਨ ਹਾਰੇ ਕਉ ਜੈਕਾਰ। ਮਹਾਰਾਜ ਕਥਨ ਕਰਦੇ ਨੇ ਰਾਮ ਨਾਮ ਨੂੰ ਹਿਰਦੇ 'ਚ ਧਾਰਨ ਕਰਕੇ ਰੱਖੋ, ਨਾਮ ਦੇਣ ਵਾਲੇ ਗੁਰੂ ਨੂੰ ਜੈਕਾਰ ਕਰੋ। ਜੈਕਾਰ ਹੁੰਦਾ ਨਮਸਕਾਰ ਕਰੋ, ਉਹਨੂੰ ਮੱਥਾ ਟੇਕੋ। ਵੀਰ ਵਾਰ ਵੀਰ ਭਰਮ ਭੁਲਾਏ, ਪ੍ਰੇਤ ਭੂਤ ਸਭ ਦੂਜੈ ਲਾਏ। ਮਹਾਰਾਜ ਜੀ ਹੁਣ ਵੀਰ ਵਾਰ ਦੁਆਰਾ ਫਰਮਾਉਂਦੇ ਨੇ, ਸੋ 52 ਵੀਰ ਭਰਮ ਵਿੱਚ ਭੁਲਾਏ ਹੋਏ ਨੇ। ਇਹ ਜੀਵ ਭਰਮ ਵਿੱਚ ਭੁੱਲੇ ਹੋਏ 52 ਵੀਰਾਂ ਦਾ ਪੂਜਨ ਕਰਦੇ ਨੇ। ਜੋ ਵੀ ਭੂਤ ਪ੍ਰੇਤ ਹਨ ਸਭ ਦੂਜੇ ਭਾਵ 'ਚ ਲਾਏ ਹੋਏ ਨੇ, ਜਾਂ ਜੋ ਬੰਦੇ ਦਵੈਸ਼ ਭਾਵ 'ਚ ਲਗਾਏ ਹੋਏ ਨੇ ਉਹ ਸਭ ਭੂਤਾਂ ਪ੍ਰੇਤਾਂ ਦਾ ਪੂਜਨ ਕਰਦੇ ਨੇ, ਕਿਉਂਕਿ ਉਹ ਦਵੈਸ਼ 'ਚ ਲੱਗੇ ਹੋਏ ਨੇ। ਇਹ ਨਹੀਂ ਸਮਝਦੇ ਇੱਕ ਓਅੰਕਾਰ ਸਭ ਤੋਂ ਉੱਪਰ ਹੈ, ਉਹ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿੱਚ ਲੱਗੇ ਹੋਏ ਨੇ। ਪ੍ਰੇਤ ਭੂਤ ਸਭ ਦੂਜਾ ਲਾਏ। ਆਪ ਉਪਾਏ ਕਰ ਵੇਖੈ ਵੇਕਾ, ਸਭਨਾ ਕਰਤੇ ਤੇਰੀ ਟੇਕਾ। ਸਤਿਗੁਰੂ ਮਹਾਰਾਜ ਫਰਮਾਉਂਦੇ ਜੋ ਕਰਤਾ ਪੁਰਖ ਪਰਮਾਤਮਾ ਹੈ ਤੂੰ ਆਪ ਹੀ ਸਭਨਾਂ ਨੂੰ ਵਾਹਿਗੁਰੂ ਪੈਦਾ ਕੀਤਾ ਹੈ ਅਤੇ ਆਪ ਹੀ ਵੇਕਾ ਹੁੰਦਾ ਵੱਖੋ ਵੱਖਰੇ ਨੂੰ ਵੇਖਦਾ ਪਰ ਸਭਨਾਂ ਨੂੰ ਤੇਰੀ ਹੀ ਓਟ ਹੈ। ਜੀ ਜੰਤ ਤੇਰੀ ਸਰਣਾਈ ਸੋ ਮਿਲੈ ਜਿਸ ਲੈ ਹੈ ਮਿਲਾਈ। ਸਾਰੇ ਜੀ ਜੰਤ ਤੇਰੀ ਸ਼ਰਨ ਵਿੱਚ ਆਉਣਾ ਚਾਹੁੰਦੇ ਨੇ ਪਰ ਉਹ ਆਪ ਜੀ ਨੂੰ ਮਿਲਦਾ ਕੌਣ? ਜਿਹਨੂੰ ਤੂੰ ਮਿਲਾ ਲੈਂਦਾ। ਸ਼ੁੱਕਰਵਾਰ ਪ੍ਰਭ ਰਹਿਆ ਸਮਾਈ, ਆਪ ਉਪਾਏ ਸਭ ਕੀਮਤ ਪਾਈ। ਹੁਣ ਸ਼ੁੱਕਰਵਾਰ ਦੁਆਰਾ ਉਪਦੇਸ਼ ਕਥਨ ਕਰਦੇ ਨੇ, ਭਾਈ ਵਾਹਿਗੁਰੂ ਸਾਰਿਆਂ ਨੂੰ ਸਮਾਈ ਕਰ ਰਿਹਾ, ਉਹਨੇ ਆਪੇ ਦੁਨੀਆ ਪੈਦਾ ਕੀਤੀ ਹੈ ਅਤੇ ਆਪ ਹੀ ਸਭਨਾਂ ਦੀ ਕੀਮਤ ਪਾਈ ਹੈ ਜਾਂ ਸਾਰਿਆਂ ਵਿੱਚ ਸੱਤਾ ਰੂਪੀ ਕੀਮਤ ਪਾਈ ਹੈ। ਗੁਰਮੁਖ ਹੋਵੈ ਸੋ ਕਰੈ ਵਿਚਾਰ, ਸੱਚ ਸੰਜਮ ਕਰਨੀ ਹੈ ਕਾਰ। ਜਿਹੜਾ ਗੁਰਮੁਖ ਹੁੰਦਾ ਹੈ ਉਹੀ ਉਹਦੀ ਪ੍ਰਾਪਤੀ ਦਾ ਵਿਚਾਰ ਕਰਦਾ ਅਤੇ ਸੱਚੇ ਸੰਜਮ ਨਾਲ ਨਿਸ਼ਕਾਮ ਕਰਮਾਂ ਦੀ ਕਰਨੀ ਰੂਪ ਕਾਰ ਨੂੰ ਕਰਦਾ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਸੋ ਨੇਮ ਹੁੰਦਾ ਨਿਯਮ ਨਾਲ ਵਰਤ ਰੱਖਣੇ, ਵਰਤ ਰੱਖਣੇ ਅਤੇ ਰੋਜ਼ ਦਾ ਨੇਮ ਪੂਰਾ ਕਰਨਾ ਅਤੇ ਨਿਤਾ ਪ੍ਰਤੀ ਠਾਕੁਰ ਪੂਜਨ ਕਰਨਾ। ਸੋ ਇਤਿਹਾਦਿਕ ਜਿਹੜੇ ਸਾਰੇ ਕਰਮ ਨੇ ਨਾਮ ਗਿਆਨ ਦੇ ਬੁੱਝੇ ਤੋਂ ਬਿਨਾਂ ਦਵੈਸ਼ ਭਾਵ ਰੂਪ ਹੀ ਹੈ। ਇਹ 12 ਨੇਮ ਕੁੱਲ ਕਹੇ ਨੇ, ਸੱਚ ਬੋਲਣਾ, ਅਕਪਟਤਾ, ਕਿਸੇ ਨਾਲ ਛਲ ਕਪਟ ਨਾ ਕਰਨਾ, ਸਵੈ ਧਰਮ ਕਮਾਉਣਾ, ਜਪ ਕਰਨਾ, ਤਪ ਕਰਨਾ, ਪੂਜਾ ਕਰਨੀ, ਤੀਰਥ ਯਾਤਰਾ 'ਤੇ ਜਾਣਾ, ਸੋ ਅਤਿਥੀ ਪੂਜਾ ਕਰਨੀ, ਗੁਰਾਂ ਦੀ ਸੇਵਾ ਕਰਨੀ, ਸੰਤੋਖ ਧਾਰਨਾ, ਪਰਉਪਕਾਰ ਕਰਨਾ, ਹਵਨ ਕਰਨਾ, ਇਸ ਤਰ੍ਹਾਂ ਇਹ ਰੋਜ਼ ਦੇ ਨੇਮ ਨੇ। ਇਹਨਾਂ ਨੂੰ ਕਹਿੰਦੇ ਜਿਹੜਾ ਕਰਦਾ ਹੈ ਉਹ ਨਾਮ ਤੋਂ ਬਿਨਾਂ, ਨਾਮ ਦੇ ਬੁੱਝੇ ਤੋਂ ਬਿਨਾਂ ਫਿਰ ਦਵੈਸ਼ ਰੂਪ ਹੋ ਜਾਂਦੇ ਨੇ। ਛਨਿੱਛਰ ਵਾਰ ਸਾਉਣ ਸਾਸਤ ਵਿਚਾਰ, ਹਉਮੈ ਮੇਰਾ ਭਰਮੈ ਸੰਸਾਰ। ਛਨਿੱਛਰ ਵਾਰ ਦੁਆਰਾ ਕਥਨ ਕਰਦੇ ਨੇ ਜੋ ਸਾਉਣ ਸਾਸਤ ਹੁੰਦਾ ਜੋਤਿਸ ਸ਼ਾਸਤਰ ਦਾ ਵਿਚਾਰ ਕਰਦਾ ਹੈ। ਸਾਉਣ ਹੁੰਦਾ ਸਗਨਾਂ ਦਾ ਅਤੇ ਸ਼ਾਸਤਰਾਂ ਦਾ ਵਿਚਾਰ ਕਰਦਾ ਹੈ। ਉਹ ਹੰਗਤਾ ਮਮਤਾ ਮੇਰ ਤੇਰ ਕਰਦਾ ਹੋਇਆ ਸੰਸਾਰ ਵਿੱਚ ਭਰਮ ਹੈ, ਉਹ ਭਾਉਂਦਾ ਹੀ ਰਹਿੰਦਾ, ਭਟਕਦਾ ਹੀ ਰਹਿੰਦਾ। ਮਨਮੁਖ ਅੰਧਾ ਦੂਜਾ ਭਾਏ, ਜਮਦਰ ਬਾਧਾ ਚੋਟਾਂ ਖਾਏ। ਅੰਨਾ ਜਿਹੜਾ ਮਨਮੁਖ ਹੈ ਨਾ, ਅੰਦਰਲੀਆਂ ਅੱਖਾਂ ਨਹੀਂ ਹੈਗੀਆਂ ਜਿਹਦੀਆਂ, ਬਾਹਰੋਂ ਅੰਨਾ ਹੈ। ਉਹ ਬਾਹਰਲਾ ਭਾਵੇਂ ਸੰਜਾਖਾ ਹੀ ਪਰ ਅੰਦਰੋਂ ਮਨਮੁਖ ਅੰਨਾ ਹੋਣ ਕਰਕੇ ਦਵੈਸ਼ ਭਾਵਨਾ ਕਰਦਾ ਹੈ। ਜਮਾਂ ਦੇ ਦਰਬਾਰ ਵਿੱਚ ਫਿਰ ਬੰਨਿਆ ਹੋਇਆ ਚੰਗੀ ਤਰ੍ਹਾਂ ਬੰਨ ਕੇ ਚੋਟਾਂ ਖਾਏ, ਸੱਟਾਂ ਖਾਂਦਾ, ਮਾਰ ਖਾਂਦਾ। ਗੁਰਪ੍ਰਸਾਦੀ ਸਦਾ ਸੁੱਖ ਪਾਏ, ਸੱਚ ਕਰਨੀ ਸਾਚ ਲਿਵ ਲਾਏ। ਜਿਸ ਉੱਤੇ ਗੁਰੂ ਦੀ ਕਿਰਪਾ ਹੋਈ ਆ ਉਹ ਸੱਚੀ ਨਿਸ਼ਕਾਮ ਕਰਮਾਂ ਦੀ ਕਰਨੀ ਕਰਕੇ ਫਿਰ ਸੱਚ ਵਿੱਚ ਲਿਵ ਲਗਾ ਕੇ ਸਦਾ ਸੁੱਖ ਪਾਉਂਦਾ, ਨਿੱਤ ਸੁੱਖ ਪਾਉਂਦਾ। ਸਤਿਗੁਰ ਸੇਵ ਹੈ ਸੇਵਟ ਭਾਗੀ, ਹਉਮੈ ਮਾਰ ਸੱਚ ਲਿਵ ਲਾਗੀ। ਜੋ ਸਤਿਗੁਰਾਂ ਦੀ ਸੇਵਾ ਕਰਦੇ ਨੇ ਉਹ ਵਡਭਾਗੀ ਬੰਦੇ ਨੇ। ਜਿਨ੍ਹਾਂ ਨੇ ਹਉਮੈ ਨੂੰ ਮਾਰਿਆ ਉਹਨਾਂ ਦੀ ਜਿਹੜੀ ਆ ਨਾ, ਸੱਚੇ ਪਰਮਾਤਮਾ ਵਿੱਚ ਸੱਚ ਵਿੱਚ ਲਿਵ ਲੱਗ ਜਾਂਦੀ ਹੈ। ਤੇਰਾ ਰੰਗ ਰਾਤੇ ਸਹਿਜ ਸੁਭਾਏ, ਤੂੰ ਸੁਖਦਾਤਾ ਲੈ ਹੈ ਮਿਲਾਏ। ਸਹਿਜ ਸੁਭਾਏ ਸੁਤੇ ਸਿੱਧ, ਜੋ ਤੇਰੇ ਰੰਗ ਪ੍ਰੇਮ ਵਿੱਚ ਰੰਗੇ ਨੇ ਉਹਨਾਂ ਦਾ ਸਹਿਜ ਸੁਭਾਏ ਸ਼ਾਂਤੀ ਸੁਭਾਅ ਹੋ ਗਿਆ, ਸਹਿਜ ਵਿੱਚ ਰਹਿੰਦੇ ਨੇ ਹਰ ਵਕਤ। ਇਹ ਸੁਖਦਾਤੇ ਵਾਹਿਗੁਰੂ ਤੂੰ ਉਹਨਾਂ ਨੂੰ ਆਪਣੇ ਵਿੱਚ ਮਿਲਾ ਲੈਂਦਾ। ਏਕਸਤੇ ਦੂਜਾ ਨਾਹੀ ਕੋਏ, ਗੁਰਮੁਖ ਬੂਝੈ ਸੋਝੀ ਹੋਏ। 842 ਅੰਕ 'ਤੇ ਫਰਮਾਉਂਦੇ ਨੇ ਕਿ ਇੱਕ ਵਾਹਿਗੁਰੂ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ। ਜੋ ਗੁਰਮੁਖ ਗੁਰਾਂ ਦੁਆਰੇ ਸਮਝਦਾ ਬੁੱਝਦਾ ਉਹਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ। ਪੰਦਰਹਿ ਥਿੱਤੀ ਤੈ ਸੱਤ ਵਾਰ, ਮਹਾਂ ਰੁੱਤੀ ਆਵੈ ਵਾਰ ਵਾਰ। ਹੁਣ ਜਿਵੇਂ 15 ਥਿੱਤਾਂ ਨੇ ਅਤੇ 7 ਵਾਰ ਨੇ ਕੁੱਲ, ਮਹਾਂ ਹੁੰਦੀ 12 ਮਹੀਨੇ, 6 ਰੁੱਤਾਂ ਵਾਰੰਬਾਰ ਆਈ ਜਾਂਦੀਆਂ ਨੇ। ਦਿਨ ਸਰੈਣ ਤਿਵੈ ਸੰਸਾਰ, ਆਵਾਗਾਉਣ ਕੀਆ ਕਰਤਾਰ। ਜਿਵੇਂ ਦਿਨ ਰਾਤ ਮੁੜ ਮੁੜ ਕੇ ਆਉਂਦੇ ਨੇ, ਇਵੇਂ ਸੰਸਾਰ ਵਿੱਚ ਇਹਨਾਂ ਦੀ ਮਾਨਤਾ ਕਰਨ ਵਾਲੇ ਜੀਵਾਂ ਦਾ ਕਰਤਾਰ ਨੇ ਵੀ ਵਾਰੰਬਾਰ ਆਵਾਗਾਉਣ ਭਾਵ ਜੰਮਣਾ ਅਤੇ ਮਰਨਾ ਕੀਤਾ ਹੋਇਆ। ਵੀ ਘੁੰਮ ਘੁੰਮ ਆਈ ਜਾਂਦੇ ਨੇ, ਉਹ ਵੀ ਘੁੰਮ ਘੁੰਮ ਆਈ ਜਾਂਦੇ ਨੇ। 7 ਵਾਰ ਘੁੰਮ ਕੇ ਫਿਰ ਉਹੀ ਸੋਮ ਮੰਗਲਵਾਰ ਆ ਜਾਂਦੇ ਨੇ, ਮਹੀਨੇ ਘੁੰਮ ਕੇ ਫਿਰ ਆ ਜਾਂਦੇ ਨੇ ਸਾਲ ਬਾਅਦ, ਰੁੱਤਾਂ ਘੁੰਮ ਕੇ ਫਿਰ ਆ ਜਾਂਦੀਆਂ ਨੇ, ਦਿਨ ਰਾਤ ਘੁੰਮੀ ਜਾਂਦੇ ਨੇ। ਐਵੇਂ ਜਿਹੜੇ ਇਹਨਾਂ ਨੂੰ ਮੰਨਦੇ ਉਹ ਵੀ ਘੁੰਮੀ ਜਾਂਦੇ ਨੇ। ਕਿਉਂ? ਉਹ ਘੁੰਮਣ ਵਾਲਿਆਂ ਨੂੰ ਜੋ ਪੂਜਦੇ ਆ, ਜੇ ਟਿਕਾਓ ਵਾਲੇ ਨੂੰ ਪੂਜਣ, ਅਟਲ ਭਇਓ ਧਰੂ ਜਾ ਕੇ ਸਿਮਰਨਾਰ ਨਿਰਭੈ ਪਦ ਪਾਇਆ। ਨਿਚਲ ਸਾਚ ਰਹਿਆ ਕਲ ਧਾਰ, ਨਾਨਕ ਗੁਰਮੁਖ ਬੂਝੈ ਕੋ ਸ਼ਬਦ ਵਿਚਾਰ। ਜੋ ਅਚਲ ਸੱਚਾ ਆਪਣੀ ਕਲ ਹੁੰਦਾ ਸ਼ਕਤੀ ਨੂੰ ਧਾਰਨ ਕਰ ਰਿਹਾ ਹੈ। ਸਤਿਗੁਰੂ ਕਥਨ ਕਰਦੇ ਨੇ, ਕੋਈ ਵਿਰਲਾ ਗੁਰਮੁਖ ਸ਼ਬਦ ਨੂੰ ਵਿਚਾਰ ਕੇ ਉਸ ਬ੍ਰਹਮ ਨੂੰ ਬੁੱਝਦਾ ਹੈ, ਸਮਝਦਾ ਹੈ, ਆਪਣੇ ਅੰਦਰ ਬਾਹਰ ਸਾਰੇ ਥਾਈਂ ਦੇਖਦਾ। ਬਿਲਾਵਲ ਮਹੱਲਾ ਤੀਜਾ, ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ, ਜੀ ਜੰਤ ਮਾਇਆ ਮੋਹ ਭਾਜੇ। ਜੋ ਆਦਿ ਪੁਰਖ ਪਰਮਾਤਮਾ ਆਪ ਹੀ ਸ੍ਰਿਸ਼ਟੀ ਨੂੰ ਸਾਜਦਾ ਹੈ, ਉਸੇ ਨੇ ਸੂਖਮ ਸਥੂਲ ਜੀ ਜੰਤ ਮਾਇਆ ਦੇ ਮੋਹ ਵਿੱਚ ਪਾਜੇ ਭਾਵ ਪਾਏ ਹੋਏ। ਦੂਜਾ, ਭਾਏ ਪਰਪੰਚ ਲਾਗੇ, ਆਵ ਹੈ ਜਾਵ ਹੈ ਮਰ ਹੈ ਅਭਾਗੇ। ਜੋ ਦਵੈਸ਼ ਭਾਵਨਾ ਕਰਕੇ ਛਲ ਵਲ ਠੱਗੀ ਠੋਰੀ ਕਰਨ 'ਚ ਲੱਗੇ ਹੋਏ ਨੇ, ਉਹ ਭਾਗਾਂ ਤੋਂ ਹੀਣੇ ਮਰ ਕੇ ਆਉਂਦੇ ਜਾਂਦੇ ਰਹਿੰਦੇ ਨੇ ਬਾਰ ਬਾਰ। ਸਤਿਗੁਰ ਭੇਟਿਆ ਸੋ ਜੀ ਪਾਏ, ਪਰਪੰਚ ਝੂਕੈ ਸੱਚ ਸਮਾਏ। ਸਤਿਗੁਰਾਂ ਨਾਲ ਮਿਲਣ ਕਰਕੇ ਆਤਮ ਗਿਆਨ ਪੈਦਾ ਹੁੰਦਾ, ਅੰਦਰ ਆਤਮ ਗਿਆਨ ਸੋਝੀ ਹੋ ਜਾਂਦੀ ਹੈ। ਪਰਪੰਚ ਹੁੰਦਾ ਛਲ ਵਲ ਦੇ, ਖਤਮ ਹੋ ਜਾਣ ਕਰਕੇ ਸੱਚ ਵਿੱਚ ਸਮਾਈ ਹੁੰਦੀ ਫਿਰ ਉਹਨਾਂ ਜੀਵਾਂ ਦੀ, ਫਿਰ ਕਿਤੇ ਜਾ ਕੇ ਕਿਰਪਾ ਹੁੰਦੀ ਹੈ। ਪਰ ਇਹ ਵੀ ਭਾਗਾਂ ਤੋਂ ਬਿਨਾਂ ਨਹੀਂ ਹੁੰਦੀ। ਮਹਾਰਾਜ ਫਰਮਾਉਂਦੇ ਹਨ, ਜਾ ਕੈ ਮਸਤਕ ਲਿਖਿਆ ਲੇਖ, ਤਾ ਕੈ ਮਨ ਵਸਿਆ ਪ੍ਰਭ ਏਕ ਰਹਾਓ। ਇਹ ਵੀ ਜਿਹਦੇ ਮੱਥੇ 'ਤੇ ਚੰਗਾ ਲੇਖ ਲਿਖਿਆ ਧੁਰੋਂ ਹੀ ਅਕਾਲ ਪੁਰਖ ਨੇ, ਉਹਦੇ ਮਨ ਵਿੱਚ ਇੱਕ ਵਾਹਿਗੁਰੂ ਆਪ ਫੇਰ ਵੱਸਦੇ ਨੇ। ਸ੍ਰਿਸ਼ਟ ਉਪਾਏ ਆਪੇ ਸਭ ਵੇਖੈ, ਕੋਈ ਨਾ ਮੇਟੈ ਤੇਰੈ ਲੇਖੈ। ਮਹਾਰਾਜ ਕਹਿੰਦੇ ਭਾਈ, ਦੁਨੀਆਂ ਨੂੰ ਪੈਦਾ ਕਰਕੇ ਆਪ ਹੀ ਸਭਨਾਂ ਨੂੰ ਵੇਖ ਰਿਹਾ, ਤੋ ਭੋਗੇ ਤੋਂ ਬਿਨਾਂ ਤੇਰੇ ਲੇਖੈ ਭਾਵ ਭਾਗਾਂ ਨੂੰ ਕੋਈ ਮੇਟ ਨਹੀਂ ਸਕਦਾ ਹੈ। ਸਿੱਧ ਸਾਧਿਕ ਜੋ ਜੇ ਕੋ ਕਹਿ ਕਹਾਏ, ਭਰਮੇ ਭੂਲਾ ਆਵੈ ਜਾਏ। ਜਿਹੜਾ ਕੋਈ ਸਿੱਧ ਜਾਂ ਸਾਧਕ ਹੁੰਦੇ, ਸਾਧਨਾ ਕਰਨ ਵਾਲੇ ਆਪਣੇ ਆਪ ਨੂੰ ਵੱਡਾ ਕਹਿੰਦਾ ਅਤੇ ਕਹਾਉਂਦਾ ਹੈ ਕਿ ਇਹ ਜੀ ਬੜੇ ਪ੍ਰਤਾਪ ਵਾਲੇ ਤਪੱਸਵੀ ਸੰਤ ਨੇ, ਇਹ ਬੜੇ ਵੱਡੇ ਨੇ, ਜਾਂ ਇਉਂ ਕਹਿੰਦਾ ਕਿ ਮੈਂ ਲੇਖਾਂ ਨੂੰ ਮੇਟ ਸਕਦਾ, ਅਤੇ ਹੋਰਨਾਂ ਤੋਂ ਕਹਾਉਂਦਾ ਵੀ ਇਹ ਸੰਤ ਤਾਂ ਲੇਖ ਮੇਟ ਦਿੰਦੇ ਨੇ, ਕਹਿੰਦਾ ਬੜੇ ਤਪੱਸਵੀ ਨੇ, ਇਹ ਮਹਾਂਪੁਰਖ ਲੇਖ ਮੇਟ ਦਿੰਦੇ ਨੇ। ਉਹ ਭਰਮ ਵਿੱਚ ਭੁੱਲਿਆ ਹੋਣ ਕਰਕੇ ਜੰਮਦਾ ਅਤੇ ਮਰਦਾ ਰਹਿੰਦਾ। ਲੇਖ ਮੇਟਣਾ ਕਿਸੇ ਦਾ ਕੰਮ ਨਹੀਂ, ਲੇਖ ਤਾਂ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ, ਤਾਂ ਮਿਟਦਾ ਨਹੀਂ ਲੇਖ। ਸਤਿਗੁਰੂ ਇਹ ਕਿਰਪਾ ਕਰਦੇ ਵੀ ਉਹਨੂੰ ਲੇਖ ਨੂੰ ਭੁਗਤਾ ਦਿੰਦੇ ਆ, ਸੁਪਨੇ ਮਾਤਰ ਹੀ ਭੁਗਤਾ ਦਿੰਦੇ ਨੇ, ਹਲਕਾ ਕਰ ਦੇਣਗੇ, ਕੋਈ ਵਿਧੀ ਬਣਾ ਦੇਣਗੇ, ਪਰ ਲੇਖਾਂ ਨੂੰ ਮੇਟਣ ਨੂੰ ਕੋਈ ਸਮਰੱਥ ਨਹੀਂ ਹੈ। ਸਤਿਗੁਰ ਸੇਵੈ ਸੋ ਜਨ ਬੂਝੈ, ਹਉਮੈ ਮਾਰੇ ਤਾਂ ਦਰ ਸੂਝੈ। ਜੋ ਸਤਿਗੁਰਾਂ ਨੂੰ ਸੇਵਦਾ ਉਹ ਪੁਰਸ਼ ਪਰਮੇਸ਼ਰ ਨੂੰ ਬੁੱਝ ਲੈਂਦਾ, ਹੰਕਤਾ ਮਮਤਾ ਨੂੰ ਮਾਰੇ ਤਾਂ ਦਰ ਹੁੰਦਾ ਗਿਆਨ। ਇਸ ਪ੍ਰਕਾਰ ਦਰਵਾਜ਼ਾ ਜਿਹੜਾ ਸੁੱਝ ਆਉਂਦਾ ਹੈ ਗਿਆਨ ਦਾ, ਦਰ ਹੁੰਦਾ ਅੰਦਰ ਹੀ ਪਰਮੇਸ਼ਰ ਸੁੱਝ ਆਉਂਦਾ, ਅੰਦਰ ਹਿਰਦੇ 'ਚ ਹੀ ਆ, ਉਹ ਅੰਦਰ ਹੀ ਸਭ ਕੁਛ ਹੈ। ਜੋ ਬ੍ਰਹਿ ਮੰਡੇ ਸੋਈ ਪਿੰਡੇ, ਜੋ ਖੋਜਾ ਸੋ ਪਾਵੈ। ਹੁਣ ਖੋਜਦਾ ਤਾਂ ਕੋਈ ਨਹੀਂ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਅੰਦਰ ਨੂੰ ਤਾਂ ਕਦੇ ਮੂੰਹ ਕੀਤਾ ਹੀ ਨਹੀਂ, ਬਾਹਰ ਨੂੰ ਹੀ ਝਾਕੀ ਜਾਂਦਾ ਹੈ। ਏਕ ਸਤੇ ਸਭ ਦੂਜਾ ਹੂਆ, ਏਕੋ ਵਰਤੈ ਅਵਰ ਨ ਬੀਆ। ਇੱਕ ਪਰਮਾਤਮਾ ਤੋਂ ਹੀ ਸਾਰਾ ਦੂਜਾ ਭਾਵ ਪਰਪੰਚ ਹੋਇਆ, ਇੱਕ ਪਰਮਾਤਮਾ ਹੀ ਸਾਰੇ ਵਰਤ ਰਿਹਾ, ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਜਾਣ ਲਓ ਦੂਜੇ ਤੇ ਜੇ ਏਕੋ ਜਾਣੈ, ਗੁਰ ਕੈ ਸ਼ਬਦ ਹਰ ਦਰ ਨੀਸਾਣ ਹੈ। ਜੇ ਕੋਈ ਗੁਰਾਂ ਦੇ ਉਪਦੇਸ਼ ਦੁਆਰਾ ਦੂਜੇ ਹੁੰਦਾ ਦਵੈਸ਼ ਭਾਅ ਨੂੰ ਤਿਆਗ ਕੇ, ਜਾਂ ਦੂਜੇ ਹੁੰਦਾ ਪਰਪੰਚ ਤੋਂ ਮੋਹ ਹਟਾ ਕੇ ਇੱਕ ਵਾਹਿਗੁਰੂ ਨੂੰ ਜਾਣ ਲਵੇ, ਤਾਂ ਹਰੀ ਦੇ ਹੁੰਦਾ ਦਰ। ਦਰ ਕੀ ਦਰਬਾਰ ਵਿੱਚ ਉਹ ਬੰਦਾ ਨੀਸਾਣ ਹੁੰਦਾ, ਪ੍ਰਗਟ ਹੁੰਦਾ, ਫਿਰ ਉੱਥੇ ਉਹਦੇ ਦਰ 'ਤੇ ਉਹਨੂੰ ਵਡਿਆਈ ਮਿਲਦੀ ਹੈ। ਸਤਿਗੁਰ ਭੇਟੇ ਤਾਂ ਏਕੋ ਪਾਵੇ, ਵਿੱਚ ਹੁਣ ਦੂਜਾ ਠਾਕ ਰਹਾਏ। ਸਤਿਗੁਰਾਂ ਨੂੰ ਮਿਲੇ ਤਾਂ ਇੱਕ ਵਾਹਿਗੁਰੂ ਨੂੰ ਪਾਉਂਦਾ ਫਿਰ, ਅਤੇ ਹਿਰਦੇ ਵਿੱਚੋਂ ਦਵੈਸ਼ ਭਾਵ ਨੂੰ ਰੋਕ ਕੇ ਰੱਖਦਾ, ਵੀ ਨਹੀਂ ਕਿਸੇ ਨਾਲ ਦਵੈਸ਼ ਨਹੀਂ ਕਰਨੀ, ਈਰਖਾ ਨਹੀਂ ਕਰਨੀ, ਕਿਸੇ ਬੰਦੇ ਦਾ ਬਾਹਰਲਾ ਰੂਪ ਨਹੀਂ ਦੇਖਣਾ, ਮੈਂ ਇਹਦੇ ਅੰਦਰ ਦੇਖਣਾ ਕਿ ਇਹਦੇ ਅੰਦਰ ਕੌਣ ਬੈਠਾ, ਆਪ ਹੀ ਬੈਠਾ ਨਿਰੰਕਾਰ, ਫਿਰ ਇਹਦੇ ਨਾਲ ਈਰਖਾ ਕਿਉਂ ਕਰਨੀ ਹੈ। ਇਉਂ ਸਾਰਿਆਂ ਵਿੱਚ ਉਹਦੀ ਸੱਤਾ ਨੂੰ ਦੇਖਣਾ ਕਰੇ। ਹੁਣ ਕਹਿੰਦੇ ਉਹ ਮੇਰਾ ਮਾੜਾ ਕਰਦਾ ਫਲਾਨਾ ਮੇਰਾ, ਕਹਿੰਦੇ ਉਹ ਅੰਦਰੋਂ ਆਪ ਹੀ ਠੀਕ ਕਰ ਦੂਗਾ, ਤੂੰ ਭਾਵਨਾ ਬਦਲ ਆਪਣੀ। ਜੇ ਆਪਣੇ ਮਨ 'ਚ ਮਾੜੀ ਭਾਵਨਾ, ਫਿਰ ਉਹ ਵੀ ਮਾੜੀ ਕਰ ਦਿੰਦਾ ਅੱਗਿਓ। ਜਿਵੇਂ ਕੋਈ ਸੋ ਲੱਕੜ ਵੇਚਦਾ ਸੀ, ਚੰਦਨ ਦੀ ਲੱਕੜ ਵੇਚਣ ਵਾਲਾ ਬਹੁਤ ਵੱਡਾ ਵਪਾਰੀ ਸੀ। ਜਦੋਂ ਰਾਜਾ ਉੱਥੋਂ ਲੰਘਿਆ ਕਰੇ, ਤਾਂ ਉਹ ਸੋਚੇ ਵੀ ਜੇ ਰਾਜਾ ਮਰੂਗਾ ਫਿਰ ਮੇਰੀ ਲੱਕੜ ਬਹੁਤ ਵਿਕੂਗੀ ਚੰਦਨ ਦੀ। ਉਹਦੇ ਮਨ 'ਚ ਰਾਜੇ ਪ੍ਰਤੀ ਮਾੜਾ ਖਿਆਲ ਆ ਗਿਆ। ਰਾਜਾ ਵਜ਼ੀਰ ਨੂੰ ਕਹਿੰਦਾ, ਉਹ ਇਹ ਚੰਦਨ ਦੀ ਲੱਕੜ ਵਾਲੀ ਦੁਕਾਨ ਜਿਹੜੀ ਕਿਹਦੀ ਹੈ? ਕਹਿੰਦੇ ਫਲਾਨੇ ਬੰਦੇ ਦੀ। ਕਹਿੰਦਾ ਇਹ ਦੁਕਾਨ ਕਾਫ਼ੀ ਗਾਂ ਨੂੰ ਬਣਾ ਕੇ ਬੈਠਾ, ਇਹ ਢਾਹ ਦਿਓ। ਵਜ਼ੀਰ ਬੜਾ ਧਰਮਾਤਮਾ ਸੀ। ਉਹਨੇ ਸੋਚਿਆ ਲੈ ਵੀ ਲੱਕੜ ਵਾਲੇ ਵਪਾਰੀ ਦੇ ਮਨ 'ਚ ਕੋਈ ਮਾੜਾ ਖਿਆਲ ਆ ਗਿਆ ਲੱਗਦਾ। ਉਹਨੇ ਜਾ ਕੇ ਵਪਾਰੀ ਨਾਲ ਗੱਲ ਕੀਤੀ ਵੀ ਤੂੰ ਰਾਜੇ ਬਾਰੇ ਕੋਈ ਮਾੜਾ ਸੋਚਿਆ ਸੀ? ਕਹਿੰਦੇ ਜੀ ਸੋਚਿਆ ਜ਼ਰੂਰ ਸੀ, ਇਹੀ ਸੋਚਿਆ ਸੀ ਵੀ ਜਦ ਰਾਜਾ ਮਰੂਗਾ ਤਾਂ ਮੇਰੀ ਚੰਦਨ ਦੀ ਲੱਕੜੀ ਕੁਇੰਟਲਾਂ ਦੇ ਹਿਸਾਬ ਨਹੀਂ ਵਿਕੂਗੀ। ਕਹਿੰਦੇ ਫੁਰਨਾ ਕੱਢ ਦੇ ਮਨ 'ਚੋਂ, ਰਾਜੇ ਪ੍ਰਤੀ ਚੰਗਾ ਸੋਚ ਅਰਦਾਸ ਕਰ, ਕੋਈ ਲੰਬੀ ਉਮਰ ਹੋਵੇ, ਇਹੋ ਜਿਹਾ ਰਾਜਾ ਮਿਲ ਕੇ ਮਿਲਣਾ ਧਰਮਾਤਮਾ। ਕਹਿੰਦਾ ਜੀ ਗਲਤੀ ਹੋ ਗਈ, ਗਲਤ ਸੋਚ ਲਿਆ। ਕਹਿੰਦੇ ਤਾਂਹੀਓ ਫਿਰ ਤੇਰੀ ਦੁਕਾਨ ਬਾਰੇ ਉਹ ਵੀ ਸੋਚੀ ਜਾਂਦਾ। ਉਹਨੇ ਅੰਦਰੋਂ ਫੁਰਨਾ ਚੰਗਾ ਕਰ ਲਿਆ। ਰਾਜਾ ਕਹਿਣ ਲੱਗਿਆ ਵਜ਼ੀਰ ਨੂੰ ਬਈ ਉਹ ਜਿਹੜੀ ਦੁਕਾਨ ਸੀ ਢਾਹ ਤਾਂ ਨਹੀਂ ਦਿੱਤੀ? ਕਹਿੰਦੇ ਨਹੀਂ ਜੀ। ਕਹਿੰਦੇ ਢਾਇਓ ਨਾ, ਮੈਂ ਕਿਹਾ ਐਵੇਂ ਵਿਚਾਰੇ ਦਾ ਨੁਕਸਾਨ ਹੋਜੂ, ਚਲੋ ਛੱਡੋ। ਜਦੋਂ ਆਪਾਂ ਬੁਰਾ ਕਰਦੇ ਹਾਂ, ਸੋਚਦੇ ਹਾਂ ਦੂਜੇ ਦਾ, ਤਾਂ ਉਹਦੇ ਮਨ ਵਿੱਚ ਵੀ ਫਿਰ ਉਹੀ ਚੀਜ਼ ਖੜੀ ਹੋ ਜਾਂਦੀ ਹੈ। ਆਪਾਂ ਜਦੋਂ ਕਿਸੇ ਦਾ ਚੰਗਾ ਸੋਚਦੇ ਹਾਂ, ਉਹ ਆਪਣਾ ਚੰਗਾ ਸੋਚਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪਹਿਲਾਂ ਤਾਂ ਕਿਸੇ ਦਾ ਮਾੜਾ ਸੋਚਣਾ ਛੱਡ ਦਿਓ, ਇੱਕ ਦੂਜੇ ਦਾ ਮਾੜਾ ਸੋਚ ਸੋਚ ਕੇ ਆਪਣਾ ਅੱਜ ਸਾਰੀ ਦੁਨੀਆ ਦਾ, ਪੂਰੇ ਸੰਸਾਰ ਦਾ ਆਹ ਹਾਲ ਹੋਇਆ ਪਿਆ, ਭੈੜਾ ਬੁਰਾ ਹਾਲ ਹੋ ਗਿਆ ਸਾਰਿਆਂ ਦਾ, ਚੰਗਾ ਤਾਂ ਕੋਈ ਸੋਚਦਾ ਹੀ ਨਹੀਂ। ਦੁਵੇਸ਼ ਭਾਵਨਾ ਨੂੰ ਰੋਕ ਕੇ ਰੱਖੋ। ਜਿਸ ਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰ ਨਾ ਸਕੈ ਕੋਏ। ਜਿਹਦਾ ਸਾਹਿਬ ਮਾਲਕ ਵਾਹਿਗੁਰੂ ਡਾਢਾ ਬੜੇ ਜ਼ੋਰ ਵਾਲਾ ਹੁੰਦਾ, ਉਹਨੂੰ ਕੋਈ ਮਾਰ ਨਹੀਂ ਸਕਦਾ। ਇਸ ਕਰਕੇ ਦੁਵੇਸ਼ ਭਾਵਨਾ ਛੱਡੋ। ਸਾਹਿਬ ਕੀ ਸੇਵਕ ਰਹਿ ਸਰਨਾਈ, ਆਪੇ ਬਖਸੇ ਦੇ ਵਡਿਆਈ। ਜੇ ਸੇਵਕ ਸਾਹਿਬ ਦੀ ਸ਼ਰਨੀ ਪਿਆ ਰਹੇ, ਉਹਨੂੰ ਮਾਲਕ ਪਰਮਾਤਮਾ ਫਿਰ ਆਪ ਹੀ ਵੱਡੀ ਵਡਿਆਈ ਬਖਸ਼ਿਸ਼ ਕਰ ਦਿੰਦਾ ਹੈ। ਇਸ ਤੇ ਉੱਪਰ ਨਾਹੀ ਕੋਏ, ਕੌਣ ਡਰੈ ਡਰ ਕਿਸਕਾ ਹੋਏ। ਉਹ ਪਰਮਾਤਮਾ ਤੋਂ ਉੱਪਰ ਹੋਰ ਤਾਂ ਕੋਈ ਨਹੀਂ ਹੈ, ਜਾਂ ਉਹ ਸੇਵਕ ਤੋਂ ਉੱਪਰ ਹੋਰ ਤਾਂ ਕੋਈ ਵੱਡਾ ਨਹੀਂ ਹੈ ਨਾ, ਫਿਰ ਕਾਹਦਾ ਡਰ ਹੈ, ਕੌਣ ਡਰੇ? ਇਸ ਕਰਕੇ ਤੈਨੂੰ ਕਿਹਦਾ ਡਰ ਹੋਇਆ ਹੋਇਆ? ਗੁਰਮਤੀ ਸ਼ਾਂਤ ਵਸੈ ਸਰੀਰ, ਸ਼ਬਦ ਚੀਨ ਫਿਰ ਲੱਗੈ ਨਾ ਪੀਰ। ਗੁਰੂ ਦੀ ਸਿੱਖਿਆ ਦੁਆਰੇ ਸਰੀਰ ਵਿੱਚ ਸ਼ਾਂਤੀ ਵਸ ਜਾਵੇ, ਅਤੇ ਸ਼ਬਦ ਹੁੰਦਾ ਬ੍ਰਹਮ ਨੂੰ ਚੀਨ ਲਵੇ, ਜਾਣ ਲਵੇ, ਤਾਂ ਫਿਰ ਜਮਾਂ ਦੀ ਪੀੜ ਨਹੀਂ ਲੱਗਦੀ। ਆਵੇ ਨਾ ਜਾਏ ਨਾ ਦੁੱਖ ਪਾਏ, ਨਾਮੇ ਰਾਤੇ ਸਹਿਜ ਸਮਾਏ। ਉਹ ਜਮਦਾ ਮਰਦਾ ਨਹੀਂ ਹੈ, ਅਤੇ ਨਾ ਹੀ ਜਮਾਂ ਦੇ ਦੁੱਖ ਨੂੰ ਪਾਉਂਦਾ। ਨਾਮ ਵਿੱਚ ਰੰਗਿਆ ਹੋਇਆ ਜਿਹੜਾ ਨਾ ਬੰਦਾ, ਉਹ ਸਹਿਜ ਪਦ ਵਿੱਚ ਸਮਾ ਜਾਂਦਾ ਹੌਲੀ ਹੌਲੀ, ਉਹਦੀ ਬਿਰਤੀ ਸਹਿਜ ਸਰੂਪ ਵਿੱਚ ਚਲੀ ਜਾਂਦੀ ਹੈ। ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ। ਮਹਾਰਾਜ ਕਥਨ ਕਰਦੇ ਨੇ ਜੋ ਮੇਰਾ ਵਾਹਿਗੁਰੂ ਹੈ ਨਾ, ਉਹ ਪਰਮਾਤਮਾ ਸਦਾ ਹੀ ਭਰਪੂਰ ਹੈ, ਵਿਆਪਕ ਹੈ। ਗੁਰਮੁਖ ਉਹਨੂੰ ਆਪਣੇ ਕੋਲ ਹੀ ਵੇਖਦੇ ਨੇ ਹਮੇਸ਼ਾ, ਨਾਲ ਹੀ ਅੰਗ ਸੰਗ ਸਹਾਈ ਹੈ ਵਾਹਿਗੁਰੂ। ਇੱਕ ਸੇਵਕ ਇੱਕ ਭਰਮ ਭੁਲਾਏ, ਆਪੇ ਕਰੇ ਹਰ ਆਪ ਕਰਾਏ। ਹੁਣ ਇੱਕ ਨਾ ਨੂੰ ਸੇਵਕ ਕੀਤਾ ਹੋਇਆ ਆਪਣੇ, ਉਹਨੂੰ ਉਹੋ ਜਿਹੀ ਸ਼ਰਧਾ ਲਾਤੀ ਹੈ, ਅਤੇ ਇੱਕ ਨਾ ਨੂੰ ਭਰਮ ਵਿੱਚ ਪਾ ਕੇ ਭੁਲਾਇਆ ਹੋਇਆ, ਉਹ ਉੱਧਰ ਭਟਕੇ ਫਿਰਦੇ ਨੇ। ਵਾਹਿਗੁਰੂ ਆਪ ਹੀ ਸਭ ਕੁਝ ਕਰਦਾ, ਆਪ ਹੀ ਕਰਵਾਉਂਦਾ ਹੈ, ਜੀਵਾਂ ਤੋਂ, ਬ੍ਰਹਮਾਂ ਤੋਂ, ਬਾਕੀਆਂ ਸਭ ਤੋਂ। ਹਰੀ ਪਰਮੇਸ਼ੁਰ ਆਪ ਹੀ ਫਲ ਦੇਣਾ ਕਰਦਾ, ਅਤੇ ਆਪ ਹੀ ਜੀਵਾਂ ਕੋਲੋਂ ਕਰਮ ਕਮਾਉਂਦਾ ਹੈ। ਏਕੋ ਵਰਤੈ ਅਵਰ ਨਾ ਕੋਏ, ਮਨ ਰੋਸ ਕੀਜੈ ਜੇ ਦੂਜਾ ਹੋਏ। ਉਹ ਇੱਕ ਹੀ ਵਰਤ ਰਿਹਾ ਸਾਰਿਆਂ 'ਚ, ਹੋਰ ਤਾਂ ਕੋਈ ਨਹੀਂ ਹੈ। ਮਨ ਵਿੱਚ ਗੁੱਸਾ ਤਾਂ ਕਰੀਏ ਜੇ ਕੋਈ ਦੂਜਾ ਬੈਠਾ ਹੋਵੇ ਉਹਦੇ 'ਚ। ਆਪਣੀ ਨਿਗਾਹ ਨੂੰ ਬਦਲ ਲਓ ਬਸ। ਮਹਾਰਾਜ ਕਹਿੰਦੇ ਨੇ ਤੁਹਾਡੀ ਨਿਗਾਹ ਹੀ ਮਾੜੀ ਹੈ, ਤੁਸੀਂ ਦੇਖਦੇ ਬੰਦੇ ਨੂੰ ਹੈ। ਕੁੱਕਰ ਦ੍ਰਿਸ਼ਟੀ ਹੈ ਆਪਣੀ, ਸ਼ੇਰ ਦ੍ਰਿਸ਼ਟੀ ਬਣਾਓ। ਕੁੱਤੇ ਦੇ ਸੋਟੀ ਮਾਰੋ, ਕੁੱਤਾ ਸੋਟੀ ਨੂੰ ਮੂੰਹ 'ਚ ਫੜਦਾ। ਸ਼ੇਰ ਦੇ ਸੋਟੀ ਮਾਰੋ, ਸ਼ੇਰ ਬੰਦੇ ਨੂੰ ਹੀ ਸਿੱਧਾ ਫੜਦਾ। ਇਸ ਪ੍ਰਕਾਰ ਤੁਸੀਂ ਬੰਦੇ ਨੂੰ ਛੱਡੋ, ਤਾਂ ਸਿੱਧਾ ਪਰਮਾਤਮਾ ਵੱਲ ਦੇਖੋ। ਬੈਠਾ ਤਾਂ ਤੂੰ ਹੀ ਹੈ, ਸਾਰਾ ਕੁਛ ਤੂੰ ਵਾਹਿਗੁਰੂ ਆਪ ਹੀ ਕਰਾਉਂਦਾ, ਸਭ ਭਲਾ ਹੀ ਹੈ। ਸਤਿਗੁਰ ਸੇਵੇ ਕਰਨੀ ਸਾਰੀ, ਦਰ ਸੱਚ ਹੈ ਸੱਚੇ ਵਿਚਾਰੀ। ਸਤਿਗੁਰਾਂ ਦੀ ਜੋ ਸੇਵਾ ਕਰਨੀ ਹੈ, ਇਹੋ ਕਰਨੀ ਸਾਰਿਆਂ ਨਾਲੋਂ ਸਾਰ ਸ੍ਰੇਸ਼ਟ ਹੈ। ਸਤਿਗੁਰਾਂ ਨੂੰ ਸੇਵਨਾ ਕਰੇ ਅਤੇ ਹੋਰ ਕਰਨੀਆਂ ਨੂੰ ਸਾੜ ਦੇਵੇ ਸਾਰੀਆਂ ਨੂੰ। ਸੱਚਾ ਜੋ ਦਰ ਹੈ ਨਾ, ਸਤਸੰਗ ਵਿੱਚ ਜਾ ਕੇ ਸੱਚੇ ਦਾ ਵਿਚਾਰ ਕਰੇ। ਦਰ ਸੱਚ ਹੈ ਸੱਚੇ ਵਿਚਾਰੀ। ਜੋ ਸੱਚੇ ਦਾ ਵਿਚਾਰ ਕਰਦਾ, ਉਹ ਦਰਗਾਹ ਵਿੱਚ ਵੀ ਸੱਚਾ ਹੁੰਦਾ। ਥਿੱਤੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਗੁਰ ਸ਼ਬਦ ਕਰਕੇ ਸਾਰੇ ਥਿੱਤਾਂ ਅਤੇ ਵਾਰ ਸੋਭਾ ਵਾਲੇ ਹੁੰਦੇ ਨੇ। ਸਤਿਗੁਰਾਂ ਦੀ ਸੇਵਾ ਕਰੇ ਤਾਂ ਗਿਆਨ ਫਲ ਨੂੰ ਜੀ ਪ੍ਰਾਪਤ ਕਰਦਾ ਹੈ। ਥਿੱਤੀ ਵਾਰ ਸਭ ਆਵ ਹੈ ਜਾਹੇ, ਗੁਰ ਸ਼ਬਦ ਨਿਹਚਲ ਸਦਾ ਸੱਚ ਸਮਾਹੇ। ਜਿਵੇਂ ਥਿੱਤਾਂ ਅਤੇ ਵਾਰ ਸਾਰੇ ਆਉਂਦੇ ਜਾਂਦੇ ਹੈ ਅਤੇ ਥਿੱਤਾਂ ਅਤੇ ਵਾਰਾਂ ਨੂੰ ਮੰਨਣ ਵਾਲੇ ਸਾਰੇ ਜੀਵ ਵੀ ਜੰਮਦੇ ਮਰਦੇ ਹੀ ਰਹਿੰਦੇ ਨੇ। ਤੋ ਗੁਰ ਸ਼ਬਦ ਨੂੰ ਮੰਨਣ ਵਾਲੇ ਸੱਚ ਵਿੱਚ ਸਮਾ ਕੇ ਸਦਾ ਅਚਲ ਹੋ ਜਾਂਦੇ ਨੇ। ਗੁਰਾਂ ਦੇ ਸ਼ਬਦ ਕਰਕੇ ਜਿਹਦਾ ਮਨ ਨਿਸ਼ਚਲ ਹੋਇਆ ਉਹ ਸਦਾ ਹੀ ਸੱਚ ਵਿੱਚ ਸਮਾਉਂਦਾ ਹੈ। ਥਿੱਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਵੈ ਸਭ ਭਰਮੈ ਕਾਚੇ, ਜਾਂ ਸੱਚ ਵਿੱਚ ਰਾਤੇ ਭਾਵ ਪ੍ਰੇਮ ਕਰੇ ਤਾਂ ਥਿੱਤਾਂ ਅਤੇ ਵਾਰ ਸਫਲ ਵੀ ਹੋ ਜਾਂਦੇ ਨੇ। ਨਾਮ ਨੂੰ ਜਪੇ ਤੋਂ ਬਿਨਾਂ ਕੱਚੇ ਬੰਦੇ ਸਾਰੇ 84 ਵਿੱਚ ਭਰਮਦੇ ਨੇ। ਇਹ ਤਾਂ ਥੋੜ੍ਹੇ ਨਾਲ ਹੀ ਸਾਰਾ ਕੁਛ ਸੈੱਟ ਹੋ ਜਾਂਦਾ, 5 ਜਪਜੀ ਸਾਹਿਬ ਹੀ ਕਰ ਦਿੰਦੇ ਸਾਰਾ ਕੁਛ ਸੈੱਟ। ਅਤੇ ਇਸ ਪ੍ਰਕਾਰ ਹੈ, ਮਹਾਰਾਜ ਫਰਮਾਉਂਦੇ ਨੇ ਜੇ ਹੁਣ ਪਾਠ ਕਰੇ ਹੀ ਨਾ ਸੋ ਫਿਰ ਸਾਰੀਆਂ ਚੀਜ਼ਾਂ ਉਵੇਂ ਸਿਰ 'ਤੇ ਹੀ ਖੜੀਆਂ ਰਹਿੰਦੀਆਂ ਨੇ। 5 ਬਾਣੀਆਂ ਨਾਲ ਹੀ ਬਹੁਤ ਕੁਛ ਸੀ ਕਰਨੇ ਮਹਾਰਾਜ, ਫਿਰ 5 ਜਪਜੀ ਸਾਹਿਬ ਬਾਅਦ 'ਚ ਕਰ ਲਓ, ਸੁਖਮਨੀ ਸਾਹਿਬ ਕਰ ਲਓ, ਜੋ ਵੱਧ ਤੋਂ ਵੱਧ ਕਰੋਗੇ ਓਨਾ ਹੀ ਸੌਖਾ। ਮਨਮੁਖ ਮਰਹਿ ਮਰ ਬਿਗਤੀ ਜਾਹੇ, ਏਕ ਨਾ ਚੇਤੈ ਦੂਜੈ ਲੋਭਾਹੇ। ਸੋ ਇਸ ਪ੍ਰਕਾਰ ਬਿਗਤੀ ਪਾਠ ਨਹੀਂ ਕਰਨਾ ਇਹ ਬੇਗਤੀ, ਬੱਬੇ ਨੂੰ ਸਿਹਾਰੀ ਡੈਸ਼ ਪਾ ਲਓ ਮਾੜੀ ਜੀ ਸਮਝਣ ਵਾਸਤੇ, ਅਤੇ ਗਤੀ ਬੇਗਤੀ ਬੋਲਣ ਵਿੱਚ ਆਉਣਾ ਬੇਗਤੀ ਜਾਹੇ। ਸੋ ਜੋ ਮਨਮੁਖਤਾ ਵਿੱਚ ਮਰਦੇ ਨੇ ਉਹ ਮਰ ਕੇ ਬਸ ਉਹ ਬੇਗਤੇ ਹੀ ਜਾਂਦੇ ਨੇ, ਕਿਉਂਕਿ ਉਹ ਦੂਜਾ ਸੰਸਾਰਕ ਪਦਾਰਥਾਂ ਵਿੱਚ ਲੁਭਾਏਮਾਨ ਹੋ ਕੇ ਇੱਕ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ ਹਨ। ਕਹਿੰਦੇ ਫਲਾਨਾ ਤਾਂ ਬੇਗਤਾ ਹੀ ਮਰ ਗਿਆ। ਇਸ ਤਰ੍ਹਾਂ ਦੁਨੀਆਂ ਬੇਗਤੀ ਹੋਈ ਜਾਂਦੀ ਹੈ। ਜਿੰਨੀ ਦੁਨੀਆਂ ਹੁਣ ਹੈ 8 ਅਰਬ ਦੀ ਆਬਾਦੀ, 24 ਅਰਬ ਤਾਂ ਇੱਥੇ ਤੁਰੇ ਫਿਰਦੇ ਨੇ ਬੇਗਤੇ। ਅਚੇਤ ਪਿੰਡੀ ਅਗਿਆਨ ਅੰਧਾਰ, ਬਿਨ ਸ਼ਬਦ ਹੈ ਕਿਉਂ ਪਾਏ ਪਾਰ। ਪਿੰਡੀ ਤੋਂ ਭਾਵ ਬੁੱਧੀ ਜਿਹੜੀ ਹੈ ਨਾ, ਅਚੇਤ ਅਗਿਆਤ ਹੋਣ ਕਰਕੇ ਭੁੱਪ ਗਾੜਾ ਅਗਿਆਨ ਰੂਪ ਹਨੇਰਾ ਛਾਇਆ ਪਿਆ। ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਕਿਵੇਂ ਪਾਰ ਹੋਣਾ ਪਾਵੇਂਗਾ। ਆਪ ਉਪਾਏ ਉਪਾਵਣ ਹਾਰ, ਆਪੇ ਕੀਤੋਂ ਗੁਰ ਵਿਚਾਰ। ਪੈਦਾ ਕਰਨ ਵਾਲੇ ਈਸ਼ਵਰ ਨੇ ਸਭ ਕੁਝ ਆਪੇ ਪੈਦਾ ਕੀਤਾ ਅਤੇ ਉਹਨੇ ਆਪ ਹੀ ਗੁਰ ਵਿਚਾਰ ਨੂੰ ਮੁੱਖ ਕੀਤਾ ਹੈ। ਬਹੁਤੇ ਭੇਖ ਕਰੈ ਭੇਖ ਧਾਰੀ, ਭਾਵ ਭਾਵ ਭਰਮ ਹੈ ਕਾਚੀ ਸਾਰੀ। ਜੋ ਭੇਖ ਧਾਰੀ ਬੰਦੇ ਬਹੁਤੇ ਭੇਖ ਧਾਰਨ ਕਰਦੇ ਨੇ ਉਹ ਕੱਚੀ ਸਾਰੀ ਤੋਂ ਭਾਵ ਨਰਦ ਹੈ। ਉਹ ਕੱਚੀ ਗੋਟੀ ਵਾਂਗ ਭਾਵ ਹੁੰਦਾ ਸੰਸਾਰ ਵਿੱਚ, ਭਾਵ ਭਰਮ ਹੈ ਭਾਉਂਦੇ ਹੀ ਫਿਰਦੇ। ਉਹ ਜੀਵਾ ਰੂਪ ਨਰਦਾਂ ਕੱਚੀਆਂ ਨੇ ਕਿਉਂਕਿ ਉਹਨਾਂ ਨੇ ਇੰਦਰੀਆਂ ਦਾ ਦਮਨ ਨਹੀਂ ਕੀਤਾ, ਇਸ ਲਈ ਭਾਵ ਹੁੰਦਾ ਸੰਸਾਰ ਵਿੱਚ, ਭਾਵ ਹੁੰਦਾ ਉਤਪਤ ਹੋ ਕੇ, ਫਿਰ ਭਟਕਦੇ ਭਰਮਦੇ ਜੰਮਦੇ ਮਰਦੇ ਰਹਿੰਦੇ ਨੇ। ਇੱਥੇ ਸੁੱਖ ਨਾ ਆਗੈ ਹੋਏ, ਮਨਮੁਖ ਮੂਏ ਆਪਣਾ ਜਨਮ ਖੋਏ। ਉਹਨਾਂ ਨੂੰ ਨਾ ਤਾਂ ਇੱਥੇ ਇਸ ਲੋਕ ਵਿੱਚ ਸੁੱਖ ਮਿਲਦਾ, ਨਾ ਅੱਗੇ ਪਰਲੋਕ ਵਿੱਚ ਸੁੱਖ ਮਿਲਦਾ। ਮਨਮੁਖ ਬੰਦੇ ਆਪਣਾ ਜਨਮ ਨਿਫਸਲ ਗਵਾ ਕੇ ਚਲੇ ਜਾਂਦੇ ਨੇ। ਸਤਿਗੁਰ ਸੇਵੇ ਭਰਮ ਚੁਕਾਏ, ਕਰ ਹੀ ਅੰਦਰ ਸੱਚ ਮਹਿਲ ਪਾਏ। ਜੋ ਭਰਮ ਦੂਰ ਕਰਕੇ ਸਤਿਗੁਰ ਨੂੰ ਸੇਵਦੇ ਆ ਉਹ ਸਰੀਰ ਘਰ ਦੇ ਅੰਦਰ ਹੀ ਸੱਚ ਸਰੂਪ ਨੂੰ ਪਾ ਲੈਂਦੇ ਹਨ। ਆਪੇ ਪੂਰਾ ਕਰੇ ਸੋ ਹੋਏ, ਇਹ ਥਿੱਤੀ ਵਾਰ ਦੂਜਾ ਦੋਏ। 843 ਅੰਗ 'ਤੇ ਫਰਮਾਉਂਦੇ ਨੇ ਪੂਰਾ ਵਾਹਿਗੁਰੂ ਜੋ ਆਪੇ ਕਰਦਾ ਉਹੀ ਕੁਝ ਹੁੰਦਾ। ਇਹ ਜਿਹੜੀਆਂ ਥਿੱਤਾਂ ਨੇ ਇਹ ਦੋਏ ਤੋਂ ਭਾਵ ਦਵੈਸ਼ ਭਾਵ ਵਿੱਚ ਲਾਉਣ ਵਾਲੀਆਂ ਨੇ, ਅਤੇ ਵਾਰ ਵੀ ਦੂਜਾ ਹੁੰਦਾ ਦਵੈਸ਼ ਭਾਵ ਵਿੱਚ ਲਾਉਣ ਵਾਲੇ ਨੇ। ਇਹ ਥਿੱਤਾਂ ਅਤੇ ਵਾਰ ਦੋਏ ਦੋਨੇ ਜੀਵ ਨੂੰ ਦੂਜੇ ਭਾਵ 'ਚ ਲਾਉਣ ਵਾਲੇ ਨੇ। ਸੋ ਥਿੱਤਾਂ ਅਤੇ 7 ਵਾਰ ਇਹਨਾਂ ਦੋਹਾਂ ਨੂੰ ਜੋ ਪੂਜਦੇ ਨੇ ਉਹ ਦੂਜਾ ਭਾਵ ਕਿਹਦੇ ਪਰਮੇਸ਼ੁਰ ਤੋਂ ਬਾਹਰ ਫਿਰ ਜਮਾਂ ਦੇ ਹਵਾਲੇ ਹੋ ਜਾਂਦੇ ਨੇ। ਸਤਿਗੁਰ ਬਾਝੋਂ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਧ ਗਵਾਰ। ਸਤਿਗੁਰਾਂ ਤੋਂ ਬਿਨਾਂ ਸੰਸਾਰ ਵਿੱਚ ਵੱਡਾ ਘੋਰ ਗਾੜਾ ਹਨੇਰਾ ਛਾਇਆ ਪਿਆ ਹੈ। ਜਿਹੜੇ ਲੋਕ ਨਾਮ ਨੂੰ ਛੱਡ ਕੇ ਥਿੱਤਾਂ ਨੂੰ ਪੂਜਦੇ ਨੇ ਅਤੇ ਵਾਰਾਂ ਨੂੰ ਸੇਵਦੇ ਨੇ, ਮਹਾਰਾਜ ਕਹਿੰਦੇ ਮੂਰਖ ਹੈ ਅਤੇ ਗਵਾਰ ਨੇ, ਝੱਲੇ ਲੋਕ ਨੇ, ਉਹ ਨਾਮ ਜਪਣਾ ਨਹੀਂ ਅਤੇ ਇਹਨਾਂ ਨੂੰ ਜਾ ਜਾ ਕੇ ਪੂਜੀ ਜਾਣਾ। ਅੱਜ ਫਲਾਨੇ ਦਿਨ ਦੀ ਪੂਜਾ ਕਰਨੀ, ਅੱਜ ਫਲਾਨਾ ਦਿਨ ਕਰਨਾ ਹੈ। ਇਹਨਾਂ ਸਾਰਿਆਂ ਦਾ ਜਿਹੜਾ ਪਿਓ ਹੈ ਰੱਬ ਉਹਨੂੰ ਮੰਨ ਲਓ ਸਿੱਧਾ। ਨਾਨਕ ਗੁਰਮੁਖ ਬੂਝੈ ਸੋ ਜੀ ਪਾਏ, ਇੱਕ ਤਾਂ ਨਾਮ ਸਦਾ ਰਹਿਆ ਸਮਾਏ। ਸਤਿਗੁਰੂ ਕਥਨ ਕਰਦੇ ਗੁਰਾਂ ਦੁਆਰੇ ਬੁੱਝੇ ਤਾਂ ਆਤਮ ਗਿਆਤ ਨੂੰ ਪ੍ਰਾਪਤ ਕਰਦਾ ਹੈ, ਉਹ ਫਿਰ ਇੱਕ ਨਾਮੀ ਪਰਮਾਤਮਾ ਵਿੱਚ ਸਦਾ ਸਮਾ ਰਹਿੰਦਾ ਹੈ।